नाम वाखे गुरु जियो, हम महले तुम उजल करते, हम निर्गुण तुम दाता, हम मूरख तुम चतुर सियाने, तुम चतुर सियाने हम मूरख, हम मूरख तुम चतुर सियाने, तू सर्व कला का ज्ञाता, हम अवगुण परे एक गुण नाही, अमृत शाड बिख बिख खाखी, माया मो परम पै पूले, सुत दारा स्यों प्रीत लगा, एक उत्तम पंथ सुनियो गुर संगत, ते मिलंत जम त्रास मिटा, एक अरदास पाठ कीरत की, गुर रामदास राखो शरना, परम सत्कार योग गुरु स्वारी साध संगचियो, आप जी सतगुरां दे महान पवित्र चरणा अंदर अपने हिरदयां दे अंदर सतगुरां लई अथा प्यार भर के गुरु दाता जी दे चरणा अंदर मिली कोई दात दा शुक्र अदा कर देखो, अते साहिबां कोलों कुछ होर मन दियां मुरादां पूरियां करन लई नाम ते बाणी दा रंग आत्मा नूं चढ़ाउण वास्ते रोज़ काजलियां भर रखो। अज शहीदां दे सरताज गुरु अर्जन पिता महाराज जी दा पुरब मनाया, सवेरे दुपहरे कुछ कु बचन आप जी नाल सांझे करना चाहांगा। आप जी रोज़ दी तरह आसीस दिओ, बुलारा अपने आप कुछ भी नहीं बोलन जोगा रहिंदा जे गुरु की संगत दी आसीस प्यार ना मिले, तुहाडी चरण तूड़ सदका तुहाडे ते अपने सतगुरु दी वड्याई करन लई बैठा खां। मेर करो फतेह बुलाओ ते प्यार नल आखो जी वाहिगुरु जी का खालसा वाहिगुरु जी की फतेह। दोपहर दे दीवान अंदर सतगुरां दी शहादत नूं याद कर रहे सां, ते बार बार जदों पंचम पातशाह दा गुरपुरब आवे भाणा शब्द असीं बहुत वरत देखां। क्यों? क्योंकि गरीब अनुवाद पिता ने भाणे दा सबक पढ़ाया है, तेरा की आ मीठा लागै, किया दा अर्थ भी भाणा ही है। कई बार प्यार नाल ये भी पढ़ जाने, तेरा भाणा मीठा लागै, ਭਾਣੇ ਦਾ ਸੰਬੰਧ ਗੁਰੂ ਕੇ ਪਿਆਰਿਓ, ਜਿਹੜਾ ਆਮ ਲੋਕਾਂ ਦੀ ਬੋਲੀ ਵਿੱਚ ਕਹਿ ਉਹ ਹੋਰ ਕਹਿ, ਪਰ ਜੋ ਸਤਿਗੁਰੂ ਪਿਤਾ ਜੀ ਦੇ ਘਰ ਅੰਦਰ ਭਾਣਾ ਸ਼ਬਦ ਦੇ ਇਹਦੇ ਅਰਥ ਹੋਰ ਨੇ। ਅਸੀਂ ਭਾਣੇ ਸ਼ਬਦ ਦੀ ਵਰਤੋਂ ਕਰਦੇ ਹਾਂ ਜਦੋਂ ਸਾਡੀ ਕੋਈ ਮਜਬੂਰੀ ਖੋ ਜਾਵੇ, ਅਸੀਂ ਕੁਝ ਕਰਨਾ ਚਾਹਿਆ ਏ ਪਰ ਉਹਦੇ 'ਚ ਕਾਮਯਾਬ ਨਹੀਂ ਖੋ ਸਕੇ ਅਤੇ ਆਖਾਂਗੇ ਰੱਬ ਦਾ ਭਾਣਾ ਸੀ। ਕੋਈ ਚੜ੍ਹਾਈ ਕਰ ਜਾਵੇ ਆਖਾਂਗੇ ਰੱਬ ਦਾ ਭਾਣਾ ਹੀ ਐਸਾ ਸੀ। ਸਤਿਗੁਰੂ ਪਿਤਾ ਜੀ ਆਖਦੇ ਨੇ, ਇਨਸਾਨ ਦੇ ਕੋਲੋਂ ਜਦੋਂ ਕੁਝ ਨਾ ਬਣ ਸਰ ਆਵੇ ਉਦੋਂ ਇਹ ਸ਼ਬਦ ਦੀ ਵਰਤੋਂ ਕਰਦਾ, ਭਾਣਾ ਇਹ ਭਾਣਾ ਨਹੀਂ ਹੈ। ਭਾਣੇ ਦਾ ਅਰਥ ਇਹ ਹੈ, ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਮੁਤਾਬਕ, ਜਦੋਂ ਅਸੀਂ ਆਪਣੇ ਜੀਵਨ ਦਾ ਇੱਕ ਇੱਕ ਕਦਮ ਨਿਰੰਕਾਰ ਦੇ ਹੁਕਮ ਅਤੇ ਭਾਣੇ ਵਿੱਚ ਰਹਿ ਕੇ ਪੁੱਟੀਏ, ਉਦੋਂ ਆਖਾਂਗੇ ਸਤਿਗੁਰੂ ਜੀ ਤੇਰੇ ਭਾਣੇ ਵਿੱਚ ਜਨਮ ਹੋਇਆ ਹੈ, ਤੇਰਾ ਭਾਣਾ ਵਰਤਿਆ, ਸਾਨੂੰ ਬਾਲ ਬੱਚੇ ਮਿਲੇ ਕਨ, ਤੇਰਾ ਭਾਣਾ ਵਰਤਿਆ, ਸਾਨੂੰ ਕੰਮ ਮਿਲ ਗਿਆ ਹੈ, ਤੇਰਾ ਭਾਣਾ ਵਰਤਿਆ, ਸਾਨੂੰ ਆ ਤੇਰੀ ਪਿਆਰਾਂ ਵਾਲੀ ਸਾਧ ਸੰਗਤ ਦੇ ਦਰਸ਼ਨ ਨਸੀਬ ਹੋ ਗਏ, ਸਹਿਬਾ ਤੇਰਾ ਭਾਣਾ ਵਰਤਿਆ ਤਾਂ ਮੇਰੀ ਜੀਵਨ ਦੇ ਅੰਦਰ ਅਨੇਕਾਂ ਸੁੱਖ ਆ ਗਏ, ਗਰੀਬ ਨਵਾਜ ਤੇਰਾ ਹੀ ਭਾਣਾ ਵਰਤਿਆ ਅਤੇ ਜੀਵਨ ਦੇ ਅੰਦਰ ਦੁੱਖ ਵੀ ਆਏ ਨੇ ਉਹ ਤੇਰੇ ਭਾਣੇ ਅੰਦਰ, ਸੁੱਖ ਵੀ ਆਇਆ ਤੇਰੇ ਭਾਣੇ ਅੰਦਰ, ਲੋਕਾਂ ਵੱਲੋਂ ਇੱਜ਼ਤ ਮਾਣ ਮਿਲਿਆ ਉਹ ਵੀ ਭਾਣੇ ਵਿੱਚ, ਜੇ ਅਪਮਾਨ ਮਿਲਿਆ ਤਾਂ ਉਹ ਵੀ ਭਾਣੇ ਅੰਦਰ। ਜਦੋਂ ਸਿੱਖ ਦਾ ਅੰਦਰ ਨਿਰੰਕਾਰ ਦੇ ਖਾਰ ਹੁਕਮ ਨੂੰ ਖਿੜੇ ਮੱਥੇ ਹੱਸ ਕੇ ਪ੍ਰਵਾਨ ਕਰੇ ਗੁਰੂ ਕੇ ਪਿਆਰੋ, ਉਦੋਂ ਭਾਣਾ ਕਿਹਾ ਜਾਂਦਾ ਕਹਿ ਮਜਬੂਰੀ ਵਸ ਨੇ। ਆਪ ਜੀ ਆਨੰਦ ਸਾਹਿਬ ਵਿੱਚ ਇੱਕ ਪੰਕਤੀ ਸੁਣ ਦਿਓ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਭਾਣੇ ਦਾ ਸੰਬੰਧ ਜਨਮ ਤੋਂ ਸ਼ੁਰੂ ਹੋ ਗਿਆ, ਪਰ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਨੇ ਭਾਣਾ ਸ਼ਬਦ ਦੇ ਅਰਥ ਬਹੁਤ ਉਚੇਰੇ ਅਤੇ ਸੌਖੇ ਜਿਹੇ ਬਣਾ ਕੇ ਦੱਸੇ। ਕਹਿਣ ਲੱਗੇ, ਇੱਕੋ ਗੱਲ ਯਾਦ ਰੱਖਿਆ, ਜੇ ਕੋਈ ਧੰਨ ਗੁਰੂ ਨਾਨਕ ਪਿਤਾ ਦਾ ਸਿੱਖ ਬਣਨਾ ਚਾਹੁੰਦਾ ਹੈ, ਜੇ ਕਿਸੇ ਦੇ ਅੰਦਰ ਸਤਿਗੁਰੂ ਗੁਰੂ ਨਾਨਕ ਪਿਤਾ ਦਾ ਸਖਾ ਮਿੱਤਰ ਬਣਨ ਦੀ ਚਾਹ ਨਾ ਜਾਗ ਪਵੇ, ਜੇ ਕੋਈ ਚਾਹੁੰਦਾ ਸਤਿਗੁਰੂ ਦੇ ਇਸ ਰੁਖਾਨੀਅਤ ਪਰਿਵਾਰ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਦਾ ਮੈਂਬਰ ਬਣਨਾ, ਅਤੇ ਉਸ ਨੂੰ ਇੱਕ ਕੰਮ ਕਰਨਾ ਪਵੇਗਾ, ਉਹ ਸਤਿਗੁਰੂ ਦੇ ਭਾਣੇ ਵਿੱਚ ਤੁਰਨਾ ਸ਼ੁਰੂ ਕਰ ਦੇਵੇ। ਸੋ ਸਿੱਖ ਸਖਾ ਬੰਧਪ ਕਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਜਿਹੜਾ ਗੁਰੂ ਕੇ ਭਾਣੇ ਵਿੱਚ ਆ ਗਿਆ ਉਹ ਸਤਿਗੁਰੂ ਦਾ ਸਿੱਖ ਹੋ ਗਿਆ। ਸਤਿਗੁਰੂ ਆਖਦੇ ਉਹੀ ਸਾਡਾ ਰਿਸ਼ਤੇਦਾਰ ਅਤੇ ਮਿੱਤਰ ਜੇ ਜਿਹਨੂੰ ਸਤਿਗੁਰੂ ਦਾ ਭਾਣਾ ਮੰਨਣਾ ਆ ਗਿਆ ਕਹਿ। ਸਤਸੰਗੀ ਜਨੋ, ਨਾਲ ਇੱਕ ਬਚਨ ਕਿਹਾ ਨੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਅਤੇ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਤਦ ਕੇ ਜਦੋਂ ਭਾਣਾ ਆਉਂਦਾ ਹੈ ਅਤੇ ਆਖਦੇ ਨੇ, ਮਨ ਮੇਰੇ ਸਤਿਗੁਰ ਕੇ ਭਾਣੇ ਚੱਲ, ਸਤਿਗੁਰੂ ਦੇ ਭਾਣੇ ਵਿੱਚ ਤੁਰਨ ਦੀ ਜਾਚ ਸਿੱਖ, ਜਰਾ ਵੇਖ ਭਾਣੇ ਵਿੱਚ ਤੁਰਿਆ ਬਰਕਤਾਂ ਬਹੁਤ ਤੈਨੂੰ ਮਿਲਣਗੀਆਂ, ਤੇਰੀ ਜ਼ਿੰਦਗੀ 'ਚੋਂ ਸਭ ਤੋਂ ਵੱਡੀ ਬਰਕਤ ਇਹ ਹੋਏਗੀ, ਗਿਲਾ ਸ਼ਿਕਵਾ ਚਿੰਤਾ ਇਹ ਬੋਝ ਸਾਰੇ ਦਾ ਸਾਰੇ ਹੀ ਭਾਣੇ ਵਿੱਚ ਆਉਣ ਨਾਲ ਨਿਰੰਕਾਰ ਉਤਾਰ ਦੇਣਗੇ। ਸਤਸੰਗੀਓ, ਦੂਸਰੇ ਪਾਸੇ ਹਜ਼ੂਰ ਕਹਿੰਦੇ ਨੇ, ਜਿਹੜੇ ਭਾਣੇ ਵਿੱਚ ਚੱਲਣ ਨਾ, ਸਤਿਗੁਰੂ ਸਾਰਾ ਸੰਸਾਰ ਉਹਨਾਂ ਦੇ ਭਾਣੇ ਹੁਕਮ ਵਿੱਚ ਚਲਾ ਦਿੰਦਾ ਹੈ। ਪਰ ਇੱਕ ਸਵਾਲ ਪੈਦਾ ਹੁੰਦਾ ਏ, ਸਤਿਗੁਰੂ ਗੁਰੂ ਅਰਜਨ ਪਿਤਾ ਮਹਾਰਾਜ, ਭਾਈ ਦਿਆਲਾ ਜੀ ਵਰਗੇ ਮਹਾਨ ਪੁਰਖ, ਸਤਸੰਗੀਓ, ਭਾਈ ਮਤੀ ਦਾਸ ਜੀ ਵਰਗੇ, ਭਾਈ ਮਨੀ ਸਿੰਘ ਸਾਹਿਬ, ਜਾਂ ਅਜੋਕਾ ਕੋਈ ਰੱਬ ਨਾਲ ਜੁੜਿਆ ਹੋਇਆ ਮਹਾਨ ਪੁਰਖ, ਆਛਾ ਜੀ ਉਹਨਾਂ ਕੋਲ ਸ਼ਕਤੀਆਂ ਨੇ, ਜਦੋਂ ਕੋਈ ਮਨੁੱਖਤਾ 'ਤੇ ਮੁਸੀਬਤ ਬਣਦੀ ਹੈ ਉਦੋਂ ਉਹਨਾਂ ਸ਼ਕਤੀਆਂ ਦੀ ਵਰਤੋਂ ਕਿਉਂ ਨਹੀਂ ਕਰਦੇ? ਉਦੋਂ ਸਾਧ ਸੰਗਤ ਕਿਉਂ ਨਹੀਂ ਉਹਨਾਂ ਤਾਕਤਾਂ ਦੀ ਵਰਤੋਂ ਕਰਦੇ? ਉਦੋਂ ਉਹ ਭਾਣੇ ਵਿੱਚ ਰਹਿ ਕੇ ਸਾਰੇ ਦੁੱਖ ਕਿਉਂ ਸਹਿ ਲੈਂਦੇ ਨੇ ਜਿਨ੍ਹਾਂ ਨੂੰ ਸੋਝੀ ਨਹੀਂ ਰੱਬ ਨੇ ਪਾਈ? ਉਹ ਇੱਕ ਪਿਆਰਿਓ ਐਖੋ ਜਿਹਾ ਉਹਨਾਂ ਦਾ ਖਿਆਲ ਬਣਦਾ। ਇਸ ਗੱਲ ਨੂੰ ਮੈਂ ਬੁਰਾ ਨਹੀਂ ਕਹਿੰਦਾ, ਕਿਉਂਕਿ ਉਹਨਾਂ ਨੂੰ ਸੋਝ ਹੀ ਨਹੀਂ ਪਾਏ, ਇੱਥੋਂ ਤੱਕ ਚਲੇ ਜਾਣਗੇ, ਕਿਉਂਕਿ ਜੇ ਕਦੀ ਸੰਗਤ ਵਿੱਚ ਆਉਣਾ ਨੇ ਉਹਨੂੰ ਕੀ ਪਤਾ ਸਾਹਿਬਾਂ ਦੀ ਬੋਲੀ ਕਿਹੜੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੋਲੀ ਰੱਬ ਦੀ ਬੋਲੀ ਆਮ ਦੁਨੀਆਂ ਨਾਲੋਂ ਵੱਖਰੀ ਜੇ। ਆ ਹੁਣੇ ਸ਼ਬਦ ਗੁਰੂ ਕੇ ਪਿਆਰੇ ਭਾਈ ਸੁਰਜੀਤ ਸਿੰਘ ਜੀ ਦਾ ਰਗਜਤਾ ਪੜ੍ਹ ਰਿਹਾ ਸੀ, ਤੇਰਾ ਇੱਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਟੋਲਾ। ਜੇ ਸੰਗਤ ਨਾ ਕੀਤੀ ਹੋਏਗੀ ਤੇ ਕੀ ਪਤਾ ਲੱਗੇਗਾ ਸਤਿਗੁਰੂ ਜੀ ਮਜੀਠਾ ਰੰਗ ਕਿਉਂ ਕਹਿ ਰਹੇ ਹਨ, ਚੋਲੇ ਦਾ ਕੀ ਅਰਥ ਹੈ, ਕਿਹਨੂੰ ਆਪਾਂ ਰੰਗਣਾ ਏ ਤੇ ਕਿਹਨੂੰ ਨਹੀਂ ਰੰਗਣਾ। ਪਰ ਜਿਹੜਾ ਆਪਜੀ ਵਰਗਾ ਰੋਜ਼ ਗੁਰੂ ਕੀ ਸੰਗਤ ਵਿੱਚ ਆਉਂਦਾ ਏ ਜਾਂ ਕੰਮ ਕਾਰ ਤੋਂ ਵਿਹਲਾ ਹੋ ਕੇ ਉਸ ਦੇ ਮੁਤਾਬਕ ਆਵੇ, ਉਹਨੂੰ ਪਤਾ ਏ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਨੇ ਦੋ ਰੰਗ ਦੱਸੇ ਨੇ। ਗੱਲ ਕਰਦੇ ਨਾਮ ਤੇ ਮਾਇਆ ਦੀ, ਮਾਇਆ ਦੇ ਰੰਗ ਦੀ ਤੁਲਨਾ ਕੀਤੀ ਏ ਕੁਸੁੰਬੇ ਦੇ ਰੰਗ ਨਾਲ, ਨਾਮ ਦੀ ਤੁਲਨਾ ਕੀਤੀ ਸਾਹਿਬਾਂ ਨੇ ਮਜੀਠ ਰੰਗ ਨਾਲ। ਕੁਸੁੰਬੇ ਦਾ ਰੰਗ ਥੋੜ੍ਹੀ ਜਿਹੀ ਧੁੱਪ ਪੈ ਜਾਏ ਇੱਕਦਮ ਰੰਗ ਉੱਡਣਾ ਸ਼ੁਰੂ ਹੋ ਜਾਏਗਾ, ਚਾਰ ਕਣੀਆਂ ਪੈ ਗਈਆਂ ਤਾਂ ਰੰਗ ਉਸ ਦਾ ਫਿੱਕਾ ਪੈ ਜਾਏਗਾ। ਮਜੀਠ ਦਾ ਰੰਗ ਇੱਕ ਐਹੋ ਜਿਹਾ ਸਾਧਸੰਗ, ਧੁੱਪ ਪਵੇ ਸ਼ਾਮ ਪਵੇ ਕਣੀਆਂ ਪੈਣ ਜਿੱਥੇ ਮਰਜ਼ੀ ਰੱਖੋ, ਕੱਪੜੇ 'ਤੇ ਮਜੀਠ ਰੰਗ ਚੜਿਆ ਹੋਵੇ ਕੱਪੜਾ ਫੱਟ 'ਤੇ ਜਾਵੇਗਾ ਪਰ ਉਹਦਾ ਰੰਗ ਕੱਪੜੇ ਨਾਲੋਂ ਵੱਖ ਨਹੀਂ ਖੋਏਗਾ। ਸਾਹਿਬ ਕਹਿੰਦੇ ਮਾਇਆ ਤਾਂ ਰੰਗ ਸਭ ਫਿੱਕਾ ਜਾਤੋ ਸਭ ਨਿਦਾਨ, ਮਾਇਆ ਦਾ ਰੰਗ ਕੁਸੁੰਬੇ ਵਰਗਾ ਏ, ਪਲ ਪਲ ਇਹ ਸਾਡੇ ਸੁਭਾਅ ਨੂੰ ਬਦਲਦੀ ਹੈ। ਪਰ ਜਿਹਨੂੰ ਨਾਮ ਦਾ ਮਜੀਠ ਰੰਗ ਚੜ ਜਾਏ ਸਾਧ ਸੰਗਤ, ਉਸ ਦੇ ਚਾਰ ਚੁਪੇਰੇ ਭਾਵੇਂ ਲੱਖਾਂ ਹੀ ਮੁਸੀਬਤਾਂ ਕਿਉਂ ਨਾ ਆ ਜਾਣ, ਉਸ ਆਪਣੇ ਜੀਵਨ ਦਾ ਅੰਤ ਤਾਂ ਕਰ ਲਏਗਾ ਪਰ ਪਿਆਰਿਓ ਉਹ ਨਾਮ ਨਾਲੋਂ ਵੱਖ ਨਹੀਂ ਖੋ ਸਕੇਗਾ, ਉਹਦੇ ਅੰਦਰੋਂ ਗਿਲਾ ਕੋਈ ਸ਼ਿਕਵਾ ਨਹੀਂ ਨਿਕਲੇਗਾ। ਥੋੜ੍ਹਾ ਇਸ ਗੱਲ ਨੂੰ ਵਿਚਾਰ ਨਾ ਕਹਿ ਪਿਆਰਿਓ, ਕਿਉਂਕਿ ਆਪ ਜੀ ਰੋਜ਼ ਸਤਿਗੁਰੂ ਦੇ ਦਰ 'ਤੇ ਬੈਠਦੇ ਹੋ, ਕੁਝ ਇਹੋ ਜਿਹੇ ਬਚਨ ਤੁਹਾਨੂੰ ਵੀ ਲੋਕ ਪੁੱਛਦੇ ਨੇ, ਉਹਨਾਂ ਦਾ ਜਵਾਬ ਜ਼ਰੂਰ ਦੇਣਾ ਬਣਦਾ ਹੈ। ਇੱਥੇ ਹੁਣ ਦੋ ਸ਼ਬਦ ਨੇ, ਇੱਕ ਬਾਬਾ ਫਰੀਦ ਸਾਹਿਬ ਜੀ ਦਾ ਅਤੇ ਦੂਸਰਾ ਧੰਨ ਗੁਰੂ ਨਾਨਕ ਸਾਹਿਬ ਜੀ ਦਾ। ਬਾਬਾ ਫਰੀਦ ਸਾਹਿਬ ਜੀ ਨੇ ਬਚਨ ਕਿਹਾ ਏ, ਉਹ ਕਹਿੰਦੇ ਖੱਚ ਨਾ ਲਾਏ ਕਸੁੰਬੜੇ ਜਲ ਜਾਸੀ ਟੋਲਾ, ਮਾਇਆ ਦਾ ਰੰਗ ਨਾ ਚਾੜੀ ਆਤਮਾ ਨੂੰ, ਇਹਦੇ ਨਾਲ ਤੇਰੇ ਅੰਦਰਲੇ ਗੁਣ ਸੜ ਜਾਣਗੇ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਾਮ ਦਾ ਮਜੀਠ ਰੰਗ ਜ਼ਰੂਰ ਚਾੜ ਲਵੀਂ। ਉੱਚੇ ਬਚਨ ਨੇ ਤੇਰਾ ਏਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਟੋਲਾ। ਚੋਲੇ ਤੋਂ ਭਾਵ ਆਤਮਾ ਦਾ ਚੋਲਾ ਹੈ। ਕਹਿਣ ਲੱਗੇ ਸਦਾ ਹੀ ਢੋਲਾ ਵਾਹਿਗੁਰੂ ਤੇਰੇ ਪਿਆਰ ਦਾ ਰੰਗ ਚੜਿਆ ਹੈ। ਸਾਧ ਸੰਗ ਇਸੇ ਤਰ੍ਹਾਂ ਜਿਨ੍ਹਾਂ ਨੂੰ ਸੋਝੀ ਨੇ ਉਹ ਕਹਿਣਗੇ, ਜੇ ਕਲਗੀਆਂ ਵਾਲੇ ਕੋਲ ਇੰਨੀਆਂ ਸ਼ਕਤੀਆਂ ਸਨ ਆਪਣੇ ਬੱਚਿਆਂ ਨੂੰ ਕਿਉਂ ਨਾ ਉਹਨਾਂ ਨੇ ਬਚਾ ਲਿਆ, ਜੇ ਸਤਿਗੁਰੂ ਗੁਰੂ ਅਰਜਨ ਪਿਤਾ ਪ੍ਰਤੱਖ ਕਰਨੇ ਤਾਂ ਉਹਨਾਂ ਨੇ ਉਸ ਤਾਕਤ ਨਾਲ ਉਹ ਸਾਰੇ ਦਾ ਸਾਰਾ ਨਿਜ਼ਾਮ ਬਦਲ ਕਿਉਂ ਨਾ ਦਿੱਤਾ। ਸਤਸੰਗੀ ਜਨੋ, ਇਹ ਮੈਂ ਉਹਨਾਂ ਦੀ ਗੱਲ ਕਰਨ ਲੱਗਾ ਹਾਂ ਜਿਨ੍ਹਾਂ ਨੂੰ ਸਤਿਗੁਰੂ ਦੇ ਘਰ ਦੀ ਸੋਝੀ ਨਹੀਂ ਖੁੰਦੇ। ਉਹ ਸਮਝਦੇ ਨੇ ਜਦੋਂ ਕੋਈ ਮੁਸ਼ਕਲ ਆਵੇ ਰੱਬ ਦਾ ਪਿਆਰਾ ਤਾਕਤ ਦੀ ਵਰਤੋਂ ਕਰਕੇ ਉਹ ਸਾਰਾ ਕੁਝ ਬਦਲਾ ਦੇਵੇ। ਨਹੀਂ ਸਤਸੰਗ, ਬਦਲਾਅ ਵਿੱਚ ਆਨੰਦ ਨਹੀਂ ਹੈ ਜੋ ਸਤਿਗੁਰੂ ਦੇ ਭਾਣੇ ਵਿੱਚ ਰਹਿ ਕੇ ਆਨੰਦ ਸਿੱਖ ਨੂੰ ਮਿਲਦਾ ਹੈ। ਪਾਤਸ਼ਾਹ ਭਾਈ ਰਣਧੀਰ ਸਿੰਘ ਸਾਹਿਬ ਆਪ ਜੀ ਉਹਨਾਂ ਦੇ ਸੰਬੰਧ ਵਿੱਚ ਬਹੁਤੇ ਜਾਣਦੇ ਹੋ, ਜਿਹੜੇ ਨਹੀਂ ਜਾਣਦੇ ਪਿਆਰਿਓ ਥੋੜ੍ਹਾ ਜਿਹਾ ਜਾਣੋ, 16 ਕੁ ਸਾਲ ਉਹਨਾਂ ਨੇ ਜੇਲ੍ਹ ਕੱਟੀ ਹੈ। ਸਾਹਿਬਾਂ ਨੇ ਉਹਨਾਂ ਦੀ ਆਤਮਾ ਨੂੰ ਰੰਗ ਬਹੁਤ ਲਾਏ। ਸਤਸੰਗਿਓ, ਜੇਲ੍ਹ ਵਿੱਚ ਸਨ, ਜੇਲ੍ਹ ਵਿੱਚ ਚਾਰ ਚੁਫੇਰੇ ਜਿਤਨੇ ਹੋਰ ਗੁਰੂ ਕੇ ਪਿਆਰੇ ਸਨ, ਨਾਮ ਜਪਣਾ, ਉਹਨਾਂ ਦੀ ਸ਼ਬਦਾਵਲੀ ਖੰਡਾ ਖੜਕਾਉਣਾ, ਭਾਵ ਨਾਮ ਜਪਣਾ ਬਾਰ ਬਾਰ ਜ਼ੋਰ ਦੇ, ਜਦੋਂ ਉਹ ਨਾਮ ਦਾ ਖੰਡਾ ਖੜਕਣਾ, ਬੜੀਆਂ ਸ਼ਕਤੀਆਂ ਬੜੀਆਂ ਕਰਾਮਾਤਾਂ ਉਹਨਾਂ ਦੇ ਚਰਨਾਂ 'ਚ ਸਾਥੀਆਂ ਦੇ ਚਰਨਾਂ 'ਚ ਰੁਲਦੀਆਂ ਫਿਰਨੀਆਂ। ਇੱਕ ਦਿਨ ਸੁਣਿਆ ਕੱਲਿਆ ਨੇ ਪਿੰਡ ਸਾਹ ਨੇ ਨਾਰੰਗਵਾਲ ਅਖੰਡ ਪਾਠ ਸਾਹਿਬ ਰੱਖੇ ਸੀ, ਕਹਿਣ ਲੱਗੇ ਸਿੰਘੋ ਜਦੋਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਪਾਠ ਪ੍ਰਾਰੰਭ ਕਰੋ, ਮਿੱਟੀ ਦੇ ਤੇਲ ਦੀ ਵਰਤੋਂ ਨਹੀਂ ਕਰਨੀ। ਉਦੋਂ ਬਿਜਲੀ ਘਰ ਘਰ 'ਚ ਨਹੀਂ ਸੀ, ਆਮ ਤੌਰ 'ਤੇ ਇਹ ਸਾਧਨ ਸਨ ਜਾਂ ਸਰੋਂ ਦਾ ਤੇਲ, ਮਹਿੰਗਾ ਹੋਣ ਕਾਰਨ ਮਿੱਟੀ ਦਾ ਤੇਲ ਦੀ ਆਮ ਦੀਪੇ ਬਾਲਦੇ ਜਾਂ ਲਾਲਟਨਾਂ ਹੁੰਦੀਆਂ, ਲੈਮ ਪੁੰਦੇ ਆਖਣਾ ਇਹ ਨਾ ਬਾਲਿਆ ਕਰੋ। ਪੁੱਛਿਆ ਕਿਉਂ? ਕਹਿਣ ਲੱਗੇ ਗੱਲ ਇਵੇ, ਜਦੋਂ ਸ੍ਰੀ ਅਖੰਡ ਪਾਠ ਸਾਹਿਬ ਖੁੰਦਾ ਏ, ਸਤਿਗੁਰੂ ਪੂਰਾ ਏ, ਉਦੋਂ ਇਸ ਪਵਿੱਤਰ ਬਾਣੀ ਦਾ ਜਾਪ ਸੁਣਨ ਲਈ ਬਹੁਤ ਸਾਰੀਆਂ ਸ਼ਹੀਦਾਂ ਦੀਆਂ ਰੂਹਾਂ ਅਤੇ ਬੰਦਗੀ ਵਾਲੇ ਦੀਆਂ ਰੂਹਾਂ ਗੁਰੂ ਦੀ ਖਜੂਰੀ ਵਿੱਚ ਹਾਜ਼ਰ ਹੁੰਦੀਆਂ ਨੇ। ਅਸੀਂ ਜੇਲ੍ਹ ਵਿੱਚੋਂ ਆਪ ਆ ਕੇ ਪਾਠ ਸੁਣਦੇ ਰਹੇ ਅਤੇ ਉਸ ਮਿੱਟੀ ਦੇ ਤੇਲ ਦੇ ਨਾਲ ਵਾਤਾਵਰਨ ਅੰਦਰ ਦਾ ਬਹੁਤ ਹੀ ਭੈੜਾ ਜਿਹਾ ਬਣ ਜਾਂਦਾ ਹੈ, ਉਹਦੀ ਸਮੈਲ ਚੰਗੀ ਨਹੀਂ ਖੁੰਦੀ। ਧੂਬੱਤੀ ਅਗਰਬੱਤੀ ਇਸੇ ਕਰਕੇ ਲਾ ਇਹਨਾਂ ਸਫਾਈ ਦੇ ਪਰਪਜ਼ ਨੂੰ ਲੈ ਕੇ, ਹੁਣ ਤਾਂ ਅਸੀਂ ਸੈਂਟ ਵਰਤ ਲੈਂਦੇ ਹਾਂ, ਗੱਲ ਸਫਾਈ ਦੀ ਜਿੱਥੇ ਬਹਿਣਾ ਕਹਿ। ਇੱਕਦਮ ਬੜੇ ਹੈਰਾਨ ਹੋਏ ਭਾਈ ਸ਼ਹੀਦ ਸਿੰਘ ਆਉਂਦੇ ਕਹਿਣ, ਰੂਹਾਂ ਆਉਂਦੀਆਂ ਬੰਦਗੀ ਵਾਲੀਆਂ, ਭਾਈ ਸਾਹਿਬ ਖੁਦ ਆਉਂਦੇ ਨੇ ਹੋਰ ਵੀ ਅਨੇਕਾਂ ਰੂਹਾਂ, ਇਹ ਕੀ ਕਹਾਣੀ ਕੋਈ? ਨਾਲ ਦੇ ਪਿਆਰ ਵਾਲੇ ਸਿੰਘ ਸਨ, ਉਹਨਾਂ ਨੇ ਤਰਕ ਨਾਲ ਨਹੀਂ ਪਿਆਰ ਨਾਲ ਜਾਣਨਾ ਚਾਹਿਆ ਸਤਿਗੁਰੂ ਦੇ ਘਰ ਦੀ ਕਹਾਣੀ। ਜਦੋਂ ਕੋਈ ਪਿਆਰ ਨਾਲ ਜਾਣਨਾ ਚਾਹਵੇ ਨਾ ਸਤਿਗੁਰੂ ਅਤੇ ਉਹਦੇ ਪਿਆਰੇ, ਇੱਕ ਵੀ ਚੀਜ਼ ਉਹਨਾਂ ਕੋਲੋਂ ਲੁਕੋ ਕੇ ਨਹੀਂ ਜੇ ਰੱਖਦੇ। ਪਰ ਜਦੋਂ ਕੋਈ ਕੇਵਲ ਆਮ ਹੀ ਪਿਆਰੇ ਅਣਜਾਣ ਪੁਣੇ ਦੇ ਅੰਦਰ ਜਾਂ ਤਾਂ ਗੱਲਾਂ ਦੀ ਤਰ੍ਹਾਂ ਜਾਣਨਾ ਚਾਹਵੇ ਉਹਨੂੰ ਨਹੀਂ ਜੇ ਦੱਸਦੇ, ਅਤੇ ਜਾਂ ਜਿਹੜੇ ਤਰਕ ਨਾਲ ਕਹਿਣਾ ਚਾਹਣ ਸਾਨੂੰ ਸਮਝਾਓ, ਉਹਨਾਂ ਕੋਲ ਉਹ ਕਦੇ ਅੰਦਰ ਦੀ ਗੱਲ ਨਹੀਂ ਖੋਲਣਗੇ। ਜਦੋਂ ਪਿਆਰੇ ਉਹਨਾਂ ਨੂੰ ਤਾਂ ਸਤਿਗੁਰੂ ਨੇ ਆਪ ਕਿਹਾ ਹੈ ਨਾ, ਸਾਹਿਬ ਕਹਿੰਦੇ ਜਾਏ ਪੁੱਛੋ ਸੋਖਾਗਨੀ, ਤੁਸੀਂ ਰਾਵਿਆ ਕਿੰਨੀ ਗੁਣੀ। ਪੁੱਛੋ ਉਹਨਾਂ ਗੁਰਮੁਖਾਂ ਨੂੰ ਜਿਨ੍ਹਾਂ ਨੇ ਮੇਰੇ ਗੁਰੂ ਨਾਨਕ ਨੂੰ ਰਿਝਾ ਲਿਆ, ਖੁਸ਼ ਕਰ ਲਿਆ ਏ, ਉਹਨਾਂ ਨੂੰ ਪੁੱਛੋ, ਉਹ ਜਵਾਬ ਦੇਣਗੇ। ਸਤਿਗੁਰੂ ਬਾਰ ਬਾਰ ਆਪ ਘੱਲਦੇ ਨੇ ਉਹਨਾਂ ਕੋਲ। ਜਦੋਂ ਪੁੱਛਿਆ ਪਿਆਰਿਆਂ ਨੇ, ਭਾਈ ਰਣਧੀਰ ਸਿੰਘ ਸਾਹਿਬ ਜੀਓ, ਜੇ ਆਪ ਜੀ ਜੇਲ੍ਹ ਵਿੱਚ ਖੋ, ਉਹ ਖਜਾਰੀ ਬਾਗ ਬਿਹਾਰ ਅੰਦਰ ਕਿਤਨੀ ਦੂਰ ਹੈ ਪੰਜਾਬ ਦੀ ਧਰਤੀ ਤੋਂ, ਤੁਸੀਂ ਆਤਮਕ ਤੌਰ 'ਤੇ ਆ ਜਾਂਦੇ ਹੋ, ਗੱਲ ਸੱਚੀ ਹੈ। ਫਿਰ ਮੈਨੂੰ ਇਹ ਨਹੀਂ ਪਤਾ ਲੱਗਦਾ, ਸਾਨੂੰ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਸੈਂਕੜੇ ਸਿੰਘ ਦੁੱਖ ਭੋਗ ਰਹੇ ਨੇ, ਫਿਰ ਉਹ ਸਾਰਿਆਂ ਨੂੰ ਤੁਸੀਂ ਕਿਉਂ ਨਹੀਂ ਇਹ ਸ਼ਕਤੀ ਨਾਲ ਬਾਹਰ ਉਡਾ ਕੇ ਲੈ ਆਉਂਦੇ? ਬੜੀ ਗੱਲ ਚੰਗੀ ਜੀ ਜਾਪੇਗੀ। ਹਾਂ, ਐਸਾ ਚਾਹੀਦਾ ਹੈ। ਸਾਡੇ ਵਿੱਚੋਂ ਵੀ ਨੇਕਾ ਵੀਰ ਅੱਜ ਕਹਿਣਗੇ ਭਈ ਐਸਾ ਚਾਹੀਦਾ ਕਹਿ, ਪਰ ਨਹੀਂ। ਭਾਈ ਰਣਧੀਰ ਸਿੰਘ ਜੀ ਨੇ ਕੋਈ ਜਵਾਬ ਦਿੱਤਾ, ਕਹਿਣ ਲੱਗੇ ਇਹਦੇ 'ਚ ਕੋਈ ਸ਼ੱਕ ਨਹੀਂ, ਮੇਰਾ ਸਤਿਗੁਰੂ ਪੂਰਾ ਕਹਿ, ਗੁਰੂ ਨਾਨਕ ਸਾਹਿਬ ਪੂਰੇ ਨੇ, ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਨਾਮ ਵਿੱਚ ਇੰਨੀਆਂ ਬਰਕਤਾਂ ਨੇ, ਇੰਨੀਆਂ ਤਾਕਤਾਂ ਨੇ ਗੁਰੂ ਸਵਾਰਿਓ, ਇਹ ਨਾਮ ਦੀ ਬਦੌਲਤ ਕੁਝ ਵੀ ਕੰਮ ਅਸੰਭਵ ਨਹੀਂ ਹੋ ਸਕਦਾ। ਵੀ ਜਿਹੜਾ ਨਾ ਹੋ ਸਕੇ, ਕੁਝ ਵੀ ਅਸੰਭਵ ਨਹੀਂ, ਜਿਹਨੂੰ ਕਦੇ ਦੁਨੀਆ ਕਬੂਲ ਨਹੀਂ ਕਰਦੀ ਉਹ ਵੀ ਸਤਿਗੁਰੂ ਦਾ ਨਾਮ ਕਰਵਾ ਸਕਦਾ ਹੈ। ਕੀ ਕੁਝ ਕਰਵਾ ਸਕਦੇ ਸਤਿਗੁਰੂ ਜੀ? ਆਪ ਜੀ ਸੋਝੀ ਵਾਨਕ ਪੰਕਤੀ ਨੂੰ ਵਿਚਾਰਿਆ ਜੇ, ਸਾਹਿਬ ਕਹਿੰਦੇ ਸੀਆਂ ਬਾਜਾਂ ਚਰਗਾਂ ਕੂਹੀਆਂ, ਇਹਨਾਂ ਖਵਾਲੇ ਘਾਹ ਘਾਉ ਖਾਣ, ਤਿੰਨਾਂ ਮਾਸ ਖਵਾਲੇ ਇਹ ਚਲਾਏ ਰਾਹ, ਨਦੀਆਂ ਵਿੱਚ ਟਿੱਬੇ ਦੇ ਖਾਲੇ ਥਲੀ ਕਰੇ ਅਸਗਾ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆ, ਜੇਤੇ ਜੀ ਜੀਵੇਂ ਲੈ ਸਾਖਾ, ਜੀਵਾਲੇ ਤਾਂ ਕੇ ਆਸਾ। ਸਤਸੰਗਿਓ, ਇਹਦਾ ਅਰਥ ਘਾਹ ਖਾਣ ਵਾਲੇ ਜੀਵਾਂ ਨੂੰ ਸਤਿਗੁਰੂ ਪਰਮੇਸ਼ਰ ਪਿਆਰਿਓ ਚਾਹਵੇ ਤਾਂ ਉਹਨਾਂ ਨੂੰ ਮਾਸ ਖਵਾ ਸਕਦਾ ਏ, ਮਾਸ ਖਾਣ ਵਾਲੇ ਮਾਸਾਖਾਰੀ ਜੀਵਾਂ ਨੂੰ ਸ਼ਾਕਾਖਾਰੀ ਬਣਾ ਸਕਦਾ ਏ, ਜਿੱਥੇ ਨਦੀਆਂ ਨੇ ਟਿੱਬੇ ਬਣਾ ਸਕਦਾ ਅਤੇ ਟਿੱਬਿਆਂ ਦੀ ਜਗ੍ਹਾ 'ਤੇ ਦਰਿਆ ਅਤੇ ਸਮੁੰਦਰ ਨੂੰ ਲਿਆ ਸਕਦਾ ਹੈ, ਕੀੜਿਆਂ ਨੂੰ ਪਾਤਸ਼ਾਹ ਅਤੇ ਪਾਤਸ਼ਾਹ ਨੂੰ ਕੀੜੇ ਬਣਾ ਸਕਦਾ ਏ। ਸਾਹਿਬ ਕਹਿੰਦੇ ਤਮਾਮ ਦੁਨੀਆਂ ਜਿਉਂਦੀ ਏ, ਸਾਹ ਲਵੇ ਤਾਂ ਬੰਦਾ ਜਿਉਂਦਾ ਏ, ਜੇ ਰੱਬ ਨੂੰ ਭਾ ਜਾਵੇ ਬਗੈਰ ਸਵਾਸਾਂ ਤੋਂ ਵੀ ਕਿਸੇ ਨੂੰ ਜਿਉਂਦਾ ਰੱਖ ਸਕਦਾ ਹੈ। ਇਹ ਬਚਨ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਨੇ। ਮਾਝ ਕੀ ਵਾਰ ਵਿੱਚੋਂ ਜੇ ਕਿਸੇ ਦਾ ਜੀ ਕਰੇ ਜ਼ਰੂਰ ਦਰਸ਼ਨ ਕਰਿਆ ਕਰੋ। ਜਦੋਂ ਕੋਈ ਗੁਰਬਾਣੀ 'ਚੋਂ ਵੱਖਰਾ ਸ਼ਬਦ ਆਵੇ, ਮਨ ਨੂੰ ਆਖਣਾ ਮਨਾ ਅੱਜ ਪਹਿਲੀ ਵਾਰ ਸੁਣਿਆ ਹੀ, ਜ਼ਰੂਰ ਗੁਰੂ ਗ੍ਰੰਥ ਸਾਹਿਬ ਵਿੱਚੋਂ ਜਾ ਕੇ ਦਰਸ਼ਨ ਕਰਨੇ ਨੇ। ਕਰਾਂਗੇ, ਇੱਕ ਦੋ ਹੋਰ ਵੀ ਸ਼ਬਦ ਸਾਹਮਣੇ ਆਉਣਗੇ। ਸਤਿਗੁਰੂ ਮਿਹਰ ਕਰਦੇ ਨੇ ਮੇਰੇ, ਸਾਹਿਬ ਆਖਦੇ ਬਗੈਰ ਸਵਾਸਾਂ ਤੋਂ ਜਿਉਣਾ। ਭਾਈ ਰਣਧੀਰ ਸਿੰਘ ਜੀ ਕਹਿੰਦੇ ਨੇ, ਸਿੰਘੋ ਮੇਰੇ ਗੁਰੂ ਦੇ ਨਾਮ ਦੀਆਂ ਬਰਕਤਾਂ ਜੇ ਤਾਕਤਾਂ ਜੇ ਇੰਨੀਆਂ ਕੋ, ਜੇ ਚਾਹੀਏ ਇੱਕ ਮਿੰਟ ਦੇ ਅੰਦਰ ਸੈਂਕੜੇ ਸਿੰਘਾਂ ਨੂੰ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚੋਂ ਬਾਹਰ ਲਿਆ ਸਕਦੇ ਹਾਂ। ਤਾਲੇ ਲੱਗੇ ਰਹਿਣਗੇ, ਦਰਵਾਜ਼ੇ ਬੰਦ ਰਹਿਣਗੇ, ਪਹਿਰੇਦਾਰਾਂ ਕਿਸੇ ਨੂੰ ਨਜ਼ਰ ਨਹੀਂ ਆਵਾਂਗੇ। ਇਹ ਕੋਈ ਵੱਡੀਆਂ ਗੱਲਾਂ ਨਹੀਂ ਕਹਿੰਦੇ ਸਾਡੇ ਵਾਸਤੇ, ਸਾਡੇ ਵਾਸਤੇ ਵਾਹਿਗੁਰੂ ਮੈਂ ਹੀ ਸ਼ਬਦ ਵਰਤ ਗਿਆ। ਸਤਿਗੁਰੂ ਦੇ ਨਾਮ ਦੇ ਪਿਆਰ ਤਾਕਤ ਵਿੱਚ ਉਹਨਾਂ ਲਈ ਇਹ ਕੁਝ ਵੀ ਵੱਡੀਆਂ ਗੱਲਾਂ ਨਹੀਂ ਜਪਣ ਵਾਲਿਆਂ ਲਈ। ਭਾਈ ਰਣਧੀਰ ਸਿੰਘ ਜੀ ਕਹਿੰਦੇ ਨੇ, ਪਰ ਇੱਕ ਗੱਲ ਦਾ ਨੁਕਸਾਨ ਹੁੰਦਾ ਹੈ। ਪੁੱਛਿਆ ਜੀ ਕਿਹੜਾ? ਕਹਿੰਦੇ ਨੇ, ਜਦੋਂ ਅਸੀਂ ਤੇ ਬਾਹਰ ਆ ਜਾਵਾਂਗੇ ਉਹਦੇ ਨਾਲ ਦੁੱਖ ਇਹ ਵੇ, ਜਿਹੜਾ ਸਤਿਗੁਰੂ ਦੇ ਭਾਣੇ ਵਿੱਚ ਰਹਿ ਕੇ ਆਤਮਾ ਨੂੰ ਰੰਗ ਚੜਿਆ ਏ, ਜਿਸ ਦਿਨ ਉਹਦੇ ਭਾਣੇ ਨੂੰ ਉਲਟਾ ਦਿਆਂਗੇ ਉਸ ਦਿਨ ਆਨੰਦ ਜਾਂਦਾ ਰਹੇਗਾ। ਉਹ ਆਨੰਦ, ਉਹ ਰਸ ਜਿਹੜਾ ਭਾਣੇ 'ਚ ਮਿਲਦਾ ਏ, ਉਸ ਦੇ ਮੁਕਾਬਲੇ ਇਹ ਕਾਲ ਕੋਠੜੀਆਂ ਦਾ ਦੁੱਖ ਕੱਖ ਵੀ ਨਹੀਂ ਹੈ, ਕੁਛ ਵੀ ਨਹੀਂ। ਜਿਨ੍ਹਾਂ ਨੂੰ ਇਹ ਭਾਣੇ ਦਾ ਆਨੰਦ ਆ ਗਿਆ, ਉਹ ਪਤਾ ਕੀ ਕਹਿੰਦੇ ਨੇ? ਉਹ ਤਾਂ ਕਹਿੰਦੇ ਨੇ, ਜੋ ਤਨ ਚੀਰੈ ਅੰਗ ਨਾ ਮੋਰੋ, ਪਿੰਡ ਪਰੈ ਤੋ ਪ੍ਰੀਤ ਨਾ ਤੋਰੋ। ਸਰੀਰ ਦਾ ਅੰਗ ਚੀਰੇ ਆ ਜਾਵੇ ਕੋਈ ਗੱਲ ਨਹੀਂ, ਮੇਰਾ ਪਿੰਡਾ ਇਹ ਤਨ ਇਹ ਸਾਰਾ ਚੀਰਿਆ ਜਾਵੇ, ਅੰਗ ਨਹੀਂ ਮੋੜਾਂਗਾ, ਪਰ ਖੇ ਨਿਰੰਕਾਰ ਖੇ ਸਤਿਗੁਰੂ ਤੇਰੇ ਤੋਂ ਮੁੱਖ ਨਹੀਂ ਉਹ ਮੋੜ ਸਕਦਾ, ਉਹ ਦੁੱਖ ਵੱਡਾ ਏ। ਅਸੀਂ ਕੀ ਜਾਣੀਏ ਉਹ ਭਾਣੇ 'ਚੋਂ ਕਿਹੜਾ ਆਨੰਦ ਮਿਲਦਾ ਹੋਏਗਾ। ਗੁਰੂ ਅਰਜਨ ਸਾਹਿਬ ਪਿਤਾ ਮਹਾਰਾਜ ਜੀ ਨੇ ਤੱਤੀ ਤਵੀ 'ਤੇ ਬੈਠ ਕੇ ਕਹਾਵਤ ਨਹੀਂ ਪਾਈ, ਚਲੋ ਲੋਕੀ ਪੜ੍ਹਦੇ ਰਹਿਣਗੇ ਵੀ ਤੇਰਾ ਭਾਣਾ ਮਿੱਠਾ ਲੱਗੇ। ਕੋਈ ਭਾਣੇ ਵਿੱਚ ਉਹ ਆਨੰਦ ਕਹਿ, ਉਸ ਆਨੰਦ ਨੂੰ ਕੇਵਲ ਉਹ ਹੀ ਜਾਣਦਾ ਕਹਿ ਜਿਹੜਾ ਸਤਸੰਗ ਸਤਿਗੁਰੂ ਜਦੋਂ ਕਿਸੇ ਨੂੰ ਭਾਣੇ ਦਾ ਉਹ ਰਸ ਦੇਵੇ। ਇੱਕ ਬੇਨਤੀ ਕਰਾਂ ਸਾਹਿਬਾਂ ਦਾ ਹੀ ਬਚਨ ਜੇ, ਸਾਹਿਬ ਕਹਿੰਦੇ, ਜਿੰਨਾ ਭਾਣੇ ਕਾ ਰਸ ਆਇਆ ਤਿੰਨ ਵਿੱਚੋਂ ਪਰਮ ਚੁਕਾਇਆ। ਜਦੋਂ ਭਾਣੇ ਦਾ ਰਸ ਕਿਸੇ ਨੂੰ ਆਉਂਦਾ ਹੈ ਨਾ, ਉਦੋਂ ਅੰਦਰੋਂ ਕਪਾਟ ਖੁੱਲ ਜਾਂਦੇ, ਰੱਬ ਅਤੇ ਉਹ ਪਿਆਰਾ ਇੱਕ ਹੋ ਜਾਂਦੇ ਨੇ, ਉੱਥੇ ਦੋ ਨਹੀਂ ਰਹਿੰਦੇ। ਜਿਨ੍ਹਾਂ ਨੂੰ ਉਹ ਭਾਣੇ ਦਾ ਰਸ ਸਤਿਗੁਰੂ ਦੇ। ਸਤਸੰਗਿਓ, ਕਿਸੇ ਨੇ ਜਾ ਕੇ ਪਰਵਾਨੇ ਨੂੰ ਪਤੰਗੇ ਨੂੰ ਪੁੱਛਿਆ, ਉਹ ਕਮਲਾ ਹੋ ਗਿਆ ਏ, ਦੁਨੀਆਂ ਕੀ ਜਾਣੇ ਰੱਬ ਦੇ ਪਿਆਰਿਆਂ ਦੀ ਕਹਾਣੀ। ਸਤਸੰਗਿਓ, ਬਹੁਤ ਪਿਆਰਾ ਬਚਨਕ ਸ਼ਾਇਰ ਨੇ ਕਿਹਾ ਏ, ਪਤੰਗੇ ਨੂੰ ਕਿਹਾ, ਪਰਵਾਨੇ ਨੂੰ ਆਖਿਆ, ਜਿੱਥੇ ਸ਼ਮਾਂ ਬਲਦੀ ਏ ਜਾ ਉੱਡਦਾ ਏ ਅਤੇ ਜਾ ਕੇ ਕੋਲ ਬਹਿਣਾ, ਇੰਨਾ ਮਸਤ ਹੋ ਜਾਂਦਾ ਏ, ਉੱਡਣਾ ਭੁੱਲ ਜਾਂਦਾ ਏ, ਉਹ ਤੈਨੂੰ ਦੀਵਾ ਉਹ ਅੱਗ ਸਾੜ ਦਿੰਦੀ ਮਰ ਜਾਂਦਾ ਏ। ਹੱਦ ਹੋ ਗਏ, ਏਡਾ ਸੋਹਣਾ ਜੀਵਨ ਐਵੇਂ ਤੂੰ ਗਵਾ ਲੈਂਦਾ ਏ, ਤੈਨੂੰ ਇਸ ਨੂੰ ਸੰਭਾਲਣ ਦੀ ਜਾਚ ਤੇ ਅਕਲ ਨਹੀਂ ਹੋ, ਐਸਾ ਕਿਉਂ ਕਰਦਾ ਏ ਤੂੰ, ਤੈਨੂੰ ਕੀ ਮਿਲਦਾ ਏ? ਜਦੋਂ ਉਸ ਨੂੰ ਪਿਆਰ ਕਰਦਾ ਏ ਅਤੇ ਆਪਣੇ ਆਪ ਨੂੰ ਕੁਰਬਾਨ ਕਰ ਦਿੰਦਾ ਏ। ਅਤੇ ਉਹਦਾ ਜਵਾਬ ਬੜਾ ਪਿਆਰਾ ਸੀ, ਜਵਾਬ ਲੈਣ ਨੂੰ ਤਾਂ ਸਾਰੇ ਤਿਆਰ ਹੁੰਦੇ ਨੇ, ਪਰ ਜਵਾਬ ਮੰਨਣ ਨੂੰ ਕਰੋੜਾਂ 'ਚੋਂ ਕੋਈ ਇੱਕ ਅੱਧ ਤਿਆਰ ਹੁੰਦਾ ਹੈ। ਉਹਨੂੰ ਪੁੱਛਿਆ, ਪਰਵਾਨਾ ਜਲ ਰਖਾ ਹੈ, ਮਗਰ ਜਲ ਰਖਾ ਹੈ ਕਿਉਂ? ਉਹ ਕਹਿੰਦਾ ਏ, ਯੇ ਰਾਜ ਜਾਨਣਾ ਖੋ ਤੋ ਖੁਦ ਕੋ ਜਲਾ ਕੇ ਦੇਖ। ਕਹਿਣ ਲੱਗਾ, ਮੈਂ ਕਿਉਂ ਸੜਦਾ ਵਾਂ? ਜੇ ਇਹ ਜਾਨਣਾ ਚਾਹੁੰਦਾ ਏ ਨਾ, ਤੇ ਇੱਕ ਵਾਰੀ ਤੂੰ ਹੀ ਸ਼ਮਾਂ ਨੂੰ ਪਿਆਰ ਕਰਕੇ ਮੇਰੇ ਵਾਂਗੂ ਸੜ ਕੇ ਵੇਖ, ਫਿਰ ਪਤਾ ਲੱਗੇਗਾ ਵੀ ਇਹ 'ਚੋਂ ਕੀ ਕੁਝ ਮਿਲਦਾ ਹੈ। ਪਿਆਰਿਓ, ਜਿਹੜੇ ਸਤਿਗੁਰੂ ਦੇ ਭਾਣੇ ਵਿੱਚ ਚੱਲਦੇ ਨੇ, ਨਾਮ ਜਪ ਜਪ ਕੇ ਵੱਡੀਆਂ ਕੁਰਬਾਨੀਆਂ ਕਰਦੇ ਨੇ, ਭਾਣੇ ਨੂੰ ਨਹੀਂ ਉਲਟਾਉਂਦੇ, ਅਸੀਂ ਤਾਂ ਆਖਾਂਗੇ ਦੁਨੀਆਦਾਰ ਵੀ ਸਾਨੂੰ ਕੋਈ ਇੱਕ ਗੱਲ ਕਵੇ ਸੀ, ਜਿੰਨਾ ਚਿਰ ਚਾਰ ਨਾ ਸੁਣਾ ਲਈ ਸਾਨੂੰ ਚੈਨ ਨਹੀਂ ਆਉਂਦਾ। ਸਤਸੰਗਿਓ, ਸਾਡੇ ਕੋਈ ਵਿਰੁੱਧ ਬੋਲ ਜਾਵੇ ਦੋ ਸ਼ਬਦ, ਜਿੰਨਾ ਚਿਰ ਉਹਨੂੰ ਘਰੋਂ ਨਾ ਕਢਾ ਲਈਏ ਸਾਡੀ ਆਤਮਾ ਨੂੰ ਸੁੱਖ ਨਹੀਂ ਮਿਲਦਾ। ਇਹ ਲੋਕ ਹੋਰ ਖੋ ਜਾਂਦੇ ਨੇ ਬੰਦਗੀ ਵਾਲੇ, ਇਹ ਚਾਹੁੰਦੇ ਨੇ ਸਾਰੀ ਦੁਨੀਆ ਮੈਨੂੰ ਮਾੜਾ ਕਵੇ ਮੈਨੂੰ ਪਰਵਾਹ ਨਹੀਂ, ਪਰ ਰੱਬ ਦੀ ਬਣਾਈ ਦੁਨੀਆ ਸੁਖੀ ਚਾਹੀਦੀ ਹੈ, ਜਿਵੇਂ ਸੁੱਖ ਮਿਲੇ। ਕੀ ਤੁਸੀਂ ਕਦੇ ਸੋਚਿਆ ਏ? ਗੁਰੂ ਅੰਗਦ ਪਿਤਾ ਜੀ ਨੂੰ ਖਡੂਰ ਸਾਹਿਬ ਵਾਲੇ ਕਹਿੰਦੇ ਨੇ, ਸਾਹਿਬਾਂ ਮੀਂਹ ਪਵਾ, ਸਤਿਗੁਰੂ ਵਾਸਤੇ ਕੀ ਔਖਾ ਮੀਂਹ ਪਵਾਉਣਾ, ਉਹਨਾਂ ਦੇ ਹੁਕਮ ਵਿੱਚ ਹੀ ਪੈਂਦੇ, ਸਾਰੀ ਸ੍ਰਿਸ਼ਟੀ ਚੱਲ ਰਹੀ ਏ। ਪਰ ਸਾਹਿਬ ਜਾਣਦੇ ਨੇ ਇਹਨਾਂ ਦੇ ਅੰਦਰ ਸਦਕ ਭਰੋਸਾ ਨੇ ਖੇਡ ਸਮਝਦੇ ਨੇ ਸਤਿਗੁਰੂ ਜੀ ਦੇ ਕਾਰਨ। ਬੰਦਾ ਚਾਹੁੰਦਾ ਮੈਂ ਕਮਾਈ ਕਰਾਂ ਨਾ, ਭੱਜ ਕੇ ਜਾਵਾਂ ਤੇ ਗੁਰਦੁਆਰੇ ਅਰਦਾਸ ਕਰਾਵਾਂ ਤੇ ਆਪ ਫਿਰ ਤੁਰਿਆ ਰਾਂ ਜਿਵੇਂ ਕਹਿ, ਮੈਨੂੰ ਕੁਛ ਨਾ ਕਰਨਾ ਪਵੇ। ਇਹ ਕਹਾਣੀ ਪ੍ਰੇਮ ਦੀ ਨਹੀਂ ਕਹਿ, ਇਹ ਸਾਹਿਬ ਦੀ ਕਹਾਣੀ ਨਹੀਂ ਕਹਿ, ਰੱਬ ਦੀ ਕਹਾਣੀ ਨਹੀਂ। ਕਦੇ ਗਏ ਹੋ ਵੀ ਕੰਮ ਤੇ ਗੇੜਾ ਮਾਰ ਕੇ ਆ ਜਾਓ ਤੇ ਉਹਨਾਂ ਨੂੰ ਕਹੋ ਵੀ ਚੈੱਕ ਘਰੇ ਭੇਜ ਦਿਆ ਕਰੋ, ਕੋਈ ਨਹੀਂ ਭੇਜਦਾ ਸਤਸੰਗੀਓ। ਪਰ ਧਾਰਮਿਕ ਦੁਨੀਆ ਚ ਹਰ ਬੰਦਾ ਹੀ ਤਿਆਰ ਏ, ਕਹਿੰਦਾ ਮੱਥਾ ਟੇਕ ਕੇ ਅਰਦਾਸ ਕਰੋ ਅਸੀਂ ਚੱਲਦੇ ਹਾਂ ਤੇ ਕੰਮ ਗੁਰੂ ਨਾਨਕ ਆਪੇ ਕਰੀ ਜਾਏਗਾ। ਨਹੀਂ, ਨਾਲੇ ਤਾਂ ਰੋਜ਼ ਇਹ ਪੜ੍ਹਦੇ ਹੋ, ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸਤਸੰਗਿਓ, ਸਾਨੂੰ ਹੁਕਮ ਹੀ ਨਾਮ ਦੀ ਘਾਲਣਾ ਘਾਲਣੀ, ਸਤਿਗੁਰੂ ਦੇ ਹੁਕਮਾਂ ਦੀ। ਗੁਰੂ ਅੰਗਦ ਪਿਤਾ ਜੀ ਨੂੰ ਆਖਿਆ ਨੇ ਸਾਹਿਬਾਂ ਮੀਂਹ ਪਵਾਓ, ਸਾਹਿਬ ਆਖਦੇ ਉਹਦੀ ਰਜ਼ਾ ਵਿੱਚ ਰਵੋ, ਮੀਂਹ ਪਵੇਗਾ। ਸਤ ਬਚਨ ਕਹਿ ਦਿੰਦੇ ਮੀਂਹ ਉਦੋਂ ਹੀ ਪੈ ਜਾਣਾ ਸੀ, ਪਰ ਅੰਦਰ ਸਤ ਬਚਨ ਨੇ ਕਿਹਾ, ਤਪਾ ਸੀ ਦੋਖੀ ਖਡੂਰ ਸਾਹਿਬ, ਉਹਨੇ ਚੁੱਕਿਆ, ਕਹਿਣ ਲੱਗੇ ਮੀਂਹ ਕਿਵੇਂ ਪਵੇਗਾ। ਤੁਸੀਂ ਗੁਰੂ ਅੰਗਦ ਪਿਤਾ ਜੀ ਗ੍ਰਿਸਤੀ ਨੇ, ਸਾਧੂ ਤਾਂ ਹੁੰਦਾ ਜਿਹੜਾ ਗ੍ਰਿਸਤੀ ਨਾ ਹੋਵੇ, ਉਸ ਦੀ ਮਾਨਤਾ ਕਟੇ ਸੀ, ਸਾਹਿਬ ਦੇ ਕਰਦਾ ਵਿਰੋਧ। ਕਹਿਣ ਲੱਗੇ ਗੁਰੂ ਅੰਗਦ ਸਾਹਿਬ ਨੂੰ ਕਹੋ ਜਾਂ ਮੀਂਹ ਪਵਾਣ, ਤੇ ਜੇ ਮੀਂਹ ਨਹੀਂ ਪਵਾਉਣਾ ਉਸ ਗੁਰੂ ਨੂੰ ਖਡੂਰ ਸਾਹਿਬ ਵਿੱਚੋਂ ਬਾਹਰ ਕੱਢ ਦਿਓ, ਤੇ ਮੀਂਹ ਕਹਿੰਦਾ ਮੈਂ ਪਵਾ ਦਿਆਂਗਾ। ਉਹਨਾਂ ਦੇ ਅੰਦਰ ਕਾਹਲੀ ਸੀ, ਗਏ ਬੇਨਤੀ ਕੀਤੇ, ਸਤਿਗੁਰ ਜਾਣਦੇ ਨੇ ਜੋ ਸਾਡੇ ਮਨ 'ਚ ਫੁਰਨੇ ਉੱਠਦੇ ਨੇ, ਜਿੱਥੇ ਮਰਜ਼ੀ ਖੋਈਏ ਸਤਿਗੁਰੂ ਪਾਤਸ਼ਾਹ ਜੀ ਉਦੋਂ ਹੀ ਸੁਣ ਲੈਂਦੇ ਨੇ, ਆਪ ਹੀ ਤਾਂ ਵਰਤਰੇ ਹੁੰਦੇ ਨੇ ਨੇੜੇ। ਸਾਧ ਸੰਗਤ ਜਦੋਂ ਆਏ, ਸਾਹਿਬਾਂ ਨੇ ਫਿਰ ਉਹੀ ਬਚਨ ਕਿਹਾ, ਕਹਿੰਦੇ ਉਹਦੀ ਰਜ਼ਾ ਵਿੱਚ ਰਹੋ, ਕਾਹਲੇ ਨਾ ਪਵੋ, ਮਾਲਕ ਨੇ ਜਿਹਨੇ ਪੈਦਾ ਕੀਤਾ ਰੋਜ਼ੀ ਅਵਸ਼ ਦੇਵੇਗਾ। ਕਹਿੰਦੇ ਨਹੀਂ, ਸਤਿਗੁਰੂ ਸਾਨੂੰ ਗਿਆਨ ਨਹੀਂ ਚਾਹੀਦਾ, ਮੀਂਹ ਚਾਹੀਦਾ। ਕਹਿ ਸਤਿਗੁਰੂ ਜੀਓ, ਉਪਦੇਸ਼ ਨਹੀਂ ਬਰਸਾਤ ਚਾਹੀਦੀ ਏ। ਹਜ਼ੂਰ ਕਹਿਣ ਲੱਗੇ ਨਹੀਂ ਇਸ ਤਰ੍ਹਾਂ ਪਵੇਗਾ। ਕਹਿੰਦੇ ਫਿਰ ਆਪ ਜੀ ਖਡੂਰ ਸਾਹਿਬ ਛੱਡ ਜਾਓ। ਕਹਿੰਦੇ ਬਹੁਤ ਚੰਗੀ ਗੱਲ ਏ, ਜੇ ਸਾਡੇ ਖਡੂਰ ਛੱਡਿਆ ਪਿੰਡ ਸੁਖੀ ਵੱਸਦਾ ਏ, ਫਕੀਰਾਂ ਦਾ ਕੀ ਏ, ਜਿੱਥੇ ਮਰਜ਼ੀ ਬਹਿ ਜਾਣ ਅਸੀਂ ਚਲੇ ਜਾਂਦੇ ਹਾਂ। ਕੀ ਸੋਚਦੇ ਹੋ ਗੁਰੂ ਅੰਗਦ ਪਿਤਾ ਮਹਾਰਾਜ ਜੀ ਮੀਂਹ ਨਹੀਂ ਪਵਾ ਸਕਦੇ ਸਨ, ਕਾਹਲੇ ਕਹਿੰਦੇ ਹੋਣਗੇ ਨਾ। ਜੇ ਸਤਿਗੁਰੂ ਕੋਲ ਬਰਕਤਾਂ ਤਾਕਤਾਂ ਨੇ ਮੀਂਹ ਪਵਾ ਦਿੰਦੇ, ਕੀ ਫਰਕ ਪੈ ਜਾਂਦਾ ਸੀ। ਕਿਉਂਕਿ ਸਾਨੂੰ ਕੇਵਲ ਚਿੰਤਾ ਹੁੰਦੀ ਏ ਮਨੁੱਖਤਾ ਦੀ ਨਹੀਂ, ਦੇਸ਼ ਦੀ ਨਹੀਂ, ਕੌਮ ਦੀ ਚਿੰਤਾ ਨਹੀਂ ਪਿਆਰਿਓ, ਆਪਣੇ ਰਿਸ਼ਤੇਦਾਰ ਬਾਗ ਪਰਿਵਾਰਾਂ ਦੀ ਨਹੀਂ। ਸਾਨੂੰ ਚਿੰਤਾ ਹੁੰਦੀ ਕੇਵਲ ਇੱਕ ਪਰਿਵਾਰ ਦੇ ਪੰਜ ਚਾਰ ਮੈਂਬਰਾਂ ਦੀ, ਇਹ ਸੁਖੀ ਵਸਣ, ਬਾਕੀ ਸਾਰਾ ਜ਼ਮਾਨਾ ਭੱਠ 'ਚ ਪਵੇ, ਸਾਡੀ ਸਿਹਤ 'ਤੇ ਕੋਈ ਅਸਰ ਨਹੀਂ। ਜਦੋਂ ਕੋਈ ਰੱਬ ਨਾਲ ਜੁੜੇਗਾ, ਜਿੰਨਾ ਵੱਡਾ ਰੱਬ ਏ ਓਨੀ ਵੱਡੀ ਉਹਦੀ ਰਚਨਾ ਏ, ਉਹ ਹਰ ਜੀਵ ਨੂੰ ਓਨਾ ਹੀ ਅੰਦਰੋਂ ਪਿਆਰ ਕਰਦਾ ਜਿੰਨਾ ਅਸੀਂ ਆਪਣੇ ਬੱਚਿਆਂ ਨੂੰ ਕਰਦੇ ਹਾਂ। ਉਹਨੇ ਸਾਰਿਆਂ ਦਾ ਭਲਾ ਸੋਚਣਾ ਹੁੰਦਾ ਏ, ਅਤੇ ਸਾਡੇ ਅੰਦਰ ਟਕਰਾਅ ਤਾਂ ਚੱਲਦਾ ਏ। ਅਸੀਂ ਆਖਦੇ ਇੱਕ ਪਰਿਵਾਰ ਨੂੰ ਸਾਹਮਣੇ ਰੱਖ ਕੇ ਕੋਈ ਫੈਸਲਾ, ਸਤਿਗੁਰੂ ਦਾ ਸਾਰਾ ਸੰਸਾਰ ਏ। ਭਾਈ ਜੀਵਾ ਨੇ ਬਰਸਾਤ ਰੋਕ ਦਿੱਤੀ ਸੀ ਅਤੇ ਸਤਿਗੁਰੂ ਜੀ ਨੇ ਗਿਲਾ ਵਾਹਿਗੁਰੂ ਝਿੜਕਿਆ ਸੀ, ਜੀਵਿਆ ਅੱਜ ਮੀਂਹ ਤੂੰ ਘਟਾ ਦਿੱਤਾ ਸ਼ਕਤੀ ਨਾਲ, ਚੰਗਾ ਨਹੀਂ ਕੀਤਾ, ਗੁਰੂ ਦੇ ਭਾਣੇ ਨੂੰ ਉਲਟਾਉਣ ਵਾਲਿਆ, ਵੱਡਾ ਪਾਪ ਕੀਤਾ ਹੀ ਨਹੀਂ। ਸਤਿਗੁਰੂ ਤੁਹਾਡੀ ਸੇਵਾ ਕਰਨੀ ਸੀ ਨਾ, ਪ੍ਰਸ਼ਾਦਾ ਛਕਾਉਣਾ ਸੀ, ਝੱਖੜੇ ਕੱਟਣਾ ਨਹੀਂ ਸੀ, ਤੇਜ਼ ਪੜਾ ਸੀ, ਲੇਟ ਹੋ ਜਾਣਾ ਸੀ, ਨਿੱਕਿਆਂ ਦੀਆਂ ਨਿੱਕੀਆਂ ਬਾਤਾਂ। ਸਾਧ ਸੰਗਤ, ਸਤਿਗੁਰੂ ਕਹਿੰਦੇ ਗੱਲ ਨਿੱਕੀ ਨਹੀਂ, ਜਦੋਂ ਨਿਰੰਕਾਰ ਕੁਝ ਵੀ ਕਰਦਾ ਏ ਉਹਦੇ ਮਗਰ ਬੜੇ ਰਾਜ ਹੁੰਦੇ ਨੇ। ਮੀਂਹ ਪੈਣਾ ਸੀ, ਲੱਖਾਂ ਜੀਵਾਂ ਨੂੰ ਰੋਜ਼ੀ ਮਿਲਣੀ ਸੀ, ਉਹ ਝੱਖੜ ਨਾਲ ਕਿਸੇ ਦੀ ਮੌਤ ਤੇ ਕਿਸੇ ਦੀ ਜ਼ਿੰਦਗੀ ਬਣਨੀ ਸੀ। ਉਹ ਪਿਆਰਿਆ, ਤੂੰ ਦੋ ਘੜੀਆਂ ਪ੍ਰਸ਼ਾਦਾ ਲੇਟ ਛਕਾ ਦਿੰਦਾ, ਫਰਕ ਨਹੀਂ ਸੀ ਪੈਣਾ, ਪਰ ਲੱਖਾਂ ਜੀਵਾਂ ਦੀ ਰੋਜ਼ੀ ਖੋ ਕੇ ਤੂੰ ਬੱਜਰ ਪਾਪ ਕੀਤਾ। ਗਏ ਅਸੀਂ ਕਿਵੇਂ ਜਾਣੀਏ ਉਹ ਸਾਈਂ ਦੀ ਰਚਨਾ ਨੂੰ, ਉਹ ਬੇਅੰਤਕ ਹੈ, ਉਹਦਾ ਅੰਤ ਨਹੀਂ ਕੋਈ ਪਾ ਸਕਦਾ। ਸਤਸੰਗਿਓ, ਗੁਰੂ ਅੰਗਦ ਪਿਤਾ ਮਹਾਰਾਜ ਜੀ ਕਿਰਪਾ ਕਰਦੇ ਨੇ, ਭਾਣੇ ਦਾ ਸਬਕ ਦੇਖ ਕੇ ਤੁਰਦੇ ਨੇ, ਆਪ ਚਲੇ ਗਏ, ਪਰ ਦੂਸਰਿਆਂ ਨੂੰ ਸਾਧ ਸੰਗਤ ਆਖਦੇ ਤੁਸੀਂ ਸੁਖੀ ਵਸੋ ਜਿਵੇਂ ਤੁਸੀਂ ਵੱਸਦੇ ਹੋ। ਪਰ ਗੁਰੂ ਅਮਰਦਾਸ ਪਿਤਾ ਜੀ ਆਏ ਨੇ, ਸੇਵਾ ਕਰਦੇ ਨੇ, ਪਤਾ ਲੱਗਾ, ਕਹਿੰਦੇ ਮੀਂਹ ਦੀ ਕਿਹੜੀ ਗੱਲ ਏ, ਇਹ ਵੀ ਸਾਹਿਬਾਂ ਦਾ ਕੌਤਕ ਕੇ ਦੱਸਣ ਲਈ, ਭਈ ਮੀਂਹ ਪਵਾਣੇ ਪਿਆਰਿਓ ਇੱਦਾਂ ਦੀਆਂ ਗੱਲਾਂ ਕਰਨੀਆਂ ਇਹ ਤਾਂ ਗੁਰੂ ਦੇ ਸੇਵਾਦਾਰ ਵੀ ਕਰ ਸਕਦੇ ਨੇ, ਕੋਈ ਵੱਡੀ ਗੱਲ ਨਹੀਂ। ਪਰ ਜਿਹੜਾ ਭਾਣੇ ਵਿੱਚ ਆਨੰਦ ਕਹਿ ਉਹ ਆਨੰਦ ਨਹੀਂ ਜੇ ਮਿਲਦਾ। ਆਨੰਦ ਕਹਿ ਲੱਖਾਂ ਜੀਵ ਹੋਰ ਸੁਖੀ ਵੱਸਦੇ ਨੇ। ਸਤਸੰਗਿਓ ਮੈਂ ਬੇਨਤੀ ਕਰ ਰਿਹਾ ਸਾਂ, ਇਹ ਭਾਣੇ ਵਿੱਚ ਰਹਿਣ ਵਾਲੇ ਜਿਹੜੇ ਰੱਬ ਦੇ ਪਿਆਰੇ ਰੰਗ ਰਤਨੀਆਂ ਰੂਹਾਂ ਹੁੰਦੀਆਂ ਨੇ, ਮਤ ਸੋਚਿਆ ਕਰੋ ਇਹ ਕੁਝ ਕਰ ਨਹੀਂ ਸਕਦੇ। ਜੇ ਗੁਰੂ ਅਰਜਨ ਪਿਤਾ ਜੀ ਤਵੀਆਂ ਨੂੰ ਠੰਡੀਆਂ ਕਰ ਜਾਂਦੇ, ਸਤਸੰਗਿਓ ਰੇਤਾ ਠੰਡਾ ਹੋ ਜਾਂਦਾ, ਪਾਣੀ ਠੰਡਾ ਹੋ ਜਾਂਦਾ, ਪਰ ਸੱਚ ਨੂੰ ਪਿਆਰ ਕਰਨ ਵਾਲਿਆਂ ਦੀ ਇਹ ਗਿਣਤੀ ਅੱਜ ਦਿਸਦੀ ਨਾ। ਜੇ ਇਹ ਜ਼ਿੰਦਗੀਆਂ ਖਨ ਗੁਰੂ ਨਾਨਕ ਦਾ ਬਾਗ ਖਿੜਿਆ ਏ ਸੱਚ ਦੇ ਪਿਆਰੇ ਤੇ ਉਸੇ ਸ਼ਹਾਦਤ ਦਾ ਸਦਕਾ ਹੀ ਖਿੜੇ ਨੇ, ਨਹੀਂ ਤਾਂ ਕਹਾਣੀ ਇਕਦਮ ਇਹ ਮੁੱਕ ਜਾਇਆ ਕਰਦੀ ਹੈ। ਤਾਂ ਹੀ ਤਾਂ ਲੋਕ ਆਖਦੇ ਨੇ ਕੌਮਾਂ ਸ਼ਹੀਦਾਂ ਦੇ ਸਿਰਾਂ ਤੇ ਜਿਉਂਦੀਆਂ ਨੇ। ਸ਼ਹੀਦ ਜਦੋਂ ਚਾਣ ਜਦੋਂ ਹੁਕਮ ਹੁੰਦਾ ਏ ਨਾ ਤੇ ਉਦੋਂ ਉਹ ਕੁਝ ਵੀ ਕਰ ਗੁਜ਼ਰਦੇ ਨੇ। ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਹੁਕਮ ਕਹਿ ਤੇ ਤਾਂ ਹੀ ਉਹਨਾਂ ਨੇ ਆਪਣਾ ਸੀਸ ਤਲੀ ਤੇ ਰੱਖ ਲਿਆ, ਨਾ ਹੁੰਦਾ ਉੱਚ ਹੀ ਆਪਣੇ ਪ੍ਰਾਣ ਤਿਆਗ ਦੇਂਦੇ। ਪਰ ਉਹ ਹੁਕਮ ਨੂੰ ਕੇਵਲ ਹੁਕਮ ਕਰਨ ਵਾਲਾ ਜਾਣਦਾ ਏ ਜਾਂ ਜਿਹਨੂੰ ਉਹ ਰਸ ਆਵੇ ਉਹਨੂੰ ਪਤਾ ਹੁੰਦਾ ਏ। ਕਦੇ ਕਦੇ ਸਾਡੇ ਸਾਹਮਣੇ ਰੱਬ ਦੇ ਪਿਆਰੇ ਗੁਰੂ ਦੀ ਸ਼ਕਤੀ ਪ੍ਰਗਟ ਕਰਨ ਲਈ ਕਲਾ ਵਰਤਾਉਂਦੇ ਨੇ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਜਦੋਂ ਉਹਨਾਂ ਦੇ ਜੀਵਨ ਵੱਲ ਝਾਤ ਮਾਰਦੇ ਉਹਨਾਂ ਸਤੰਬਰ ਦੀ 20 ਤਰੀਕ 'ਚ ਚੰਦੋ ਕਲਾ ਤੋਂ ਮਹਿਤੇ ਆ ਗਏ। ਉਦੋਂ ਸਾਧ ਸੰਗਤ ਨਹੀਂ ਪਤਾ ਭਈ ਉਹ ਕਿਹੜੇ ਰਾਹਾਂ ਤੋਂ ਚੱਲ ਕੇ ਆਏ ਨੇ। ਹਿਸਾਰ ਤੋਂ ਲੈ ਕੇ ਮਹਿਤੇ ਤੱਕ ਸਾਰ 'ਚ ਫਿਰੇ, ਪੁਲਿਸ ਕਹਿ ਸਾਰੇ ਰਾਹ ਰੋਕੇ ਨੇ, ਪਰ ਉਹ ਸਹੀ ਸਲਾਮਤ ਪਹੁੰਚ ਗਏ। ਉਹਨਾਂ ਨੂੰ ਪੁੱਛਿਆ ਗਿਆ ਸੜਕਾਂ ਤਾਂ ਅਸਾਂ ਮੱਲੀਆਂ ਨੇ, ਰਾਹ ਅਸਾਂ ਨੇ ਰੋਕੇ ਨੇ, ਹਕੂਮਤ ਕਹਿੰਦੀ ਏ ਚੌਂਕ ਅਸਾਂ ਕੋਈ ਨਹੀਂ ਛੱਡਿਆ, ਤੁਸੀਂ ਕਿਹੜੀ ਸੜਕ ਤੇ ਕਿਹੜੀ ਗੱਡੀ ਤੇ ਚੜ੍ਹ ਕੇ ਮਹਿਤੇ ਪਹੁੰਚ ਗਏ ਹੋ? ਜਵਾਬ ਇੱਕੋ ਸੀ, ਕਲਗੀਆਂ ਵਾਲੇ ਪਾਤਸ਼ਾਹ ਦੀ ਕਿਰਪਾ ਦੀ ਗੱਡੀ ਤੇ ਚੜ੍ਹ ਕੇ ਆਏ ਹਾਂ। ਜਿੱਥੇ ਉਹਦੀ ਕਿਰਪਾ ਦੀ ਗੱਡੀ ਚੱਲੇ ਉੱਥੇ ਦੁਨੀਆਂ ਦੀ ਅੱਖ ਨਹੀਂ ਪਹੁੰਚਿਆ ਕਰਦੀ, ਇਹਨਾਂ ਨੂੰ ਉਹ ਰਾਹ ਦਿਸਦੇ ਨਹੀਂ। ਸਤਸੰਗਿਓ ਜਦੋਂ ਪੰਛੀ ਆਕਾਸ਼ ਵਿੱਚੋਂ ਲੰਘਦੇ ਨੇ, ਜਦੋਂ ਲੰਘਦੇ ਖੋਣ ਉਦੋਂ ਤਾਂ ਨਜ਼ਰ ਆਉਣਗੇ, ਪਰ ਜਿਨ੍ਹਾਂ ਰਾਹਾਂ ਤੋਂ ਲੰਘ ਕੇ ਗਏ ਉਹ ਤਾਂ ਨਹੀਂ ਨਾ ਨਜ਼ਰ ਆਉਂਦੇ ਆਕਾਸ਼ ਅੰਦਰ। ਜਦੋਂ ਫਿਰ ਉੱਡਣਗੇ ਫਿਰ ਉਹ ਰਾਹ ਉਹਨਾਂ ਲਈ ਮੌਜੂਦ ਹੈ। ਇਹ ਆਤਮਾ ਦਾ ਕੁਝ ਖੇਲ ਹੈ। ਜਿਹੜੇ ਆਤਮਿਕ ਤਲ ਤੇ ਜਿਉਣ ਵਾਲੇ ਲੋਕ ਨੇ ਪਿਆਰਿਓ, ਉਹਨਾਂ ਦੀ ਸਮਝ ਸਰੀਰਾਂ ਦੇ ਤਲਾਂ ਵਾਲਿਆਂ ਨੂੰ ਆਉਂਦੀ ਨਹੀਂ। ਪਰ ਸਿੱਖ ਨੂੰ ਤਾਂ ਹੁਕਮ ਏ ਤੋ ਉਹਨਾਂ ਦੀ ਚਰਨ ਧੂੜ ਮੰਗਦਾ ਰਿਹਾ ਕਰ, ਜਿਹੜੇ ਉਹਦੇ ਹੋ ਜਾਣ। ਮੈਂ ਬੇਨਤੀ ਕਰ ਲੱਗਾ ਸੀ ਮਹਿਤੇ ਪਹੁੰਚੇ, ਹੁਣ ਦੀ ਗੱਲ ਤਾਂ ਕਰਦਾ ਵਾਂ। ਇਹ ਨਾ ਕਿਆ ਕਰੋ ਪੁਰਾਣੇ ਸਿੰਘ ਬੜੇ ਚੜ੍ਹਦੀਆਂ ਕਲਾ ਵਾਲੇ ਸਨ ਤੇ ਅੱਜ ਮੌਜੂਦ ਨਹੀਂ। ਪਿਆਰਿਓ ਨਹੀਂ, ਸਾਨੂੰ ਵੇਖਣ ਦੀ ਘੁਰੇ ਜਾਚ ਹੀ ਨਾ ਹੋਵੇ। ਉਦੋਂ ਵੀ ਸਤਿਗੁਰੂ ਮੌਜੂਦ ਸਨ, ਅੱਜ ਵੀ ਨੇ। ਹਾਂ, ਡਿਪੈਂਡ ਕਰਦਾ ਏ ਭਈ ਅਸੀਂ ਵੇਖਣਾ ਕਿਹਨਾਂ ਨੂੰ ਚਾਹੁੰਦੇ ਹਾਂ। ਸਤਿਗੁਰੂ ਜੀ ਆਖਦੇ ਨੇ ਸਦਾ ਇੱਕੋ ਜੀ ਕੀ ਕਲਾ ਰੱਬ ਦੀ ਵਰਚਦੀ ਕਹਿ, ਤੂੰ ਆਪਣੀ ਅੱਖ ਦਾ ਗੁਰੂ ਕੋਲੋਂ ਓਪਰੇਸ਼ਨ ਕਰਾਈ ਜਾਇਆ ਕਰ। ਜੇ ਇਹ ਅੱਖ ਕੀ ਵੇਖਣਾ ਚਾਹੁੰਦੀ ਕਹਿ, ਜੇ ਇਹ ਅੱਖ ਰੰਗ ਰਤੜਿਆਂ ਨੂੰ ਵੇਖਣਾ ਚਾਹੇਗੀ ਪਿਆਰਿਓ, ਵੱਡੀਆਂ ਸ਼ਕਤੀਆਂ ਨੂੰ ਤੱਕਣਾ ਚਾਹੇਗੀ ਤੇ ਸਤਿਗੁਰੂ ਉਹ ਦਿਖਾ ਦੇਣਗੇ। ਤੇ ਉਹ ਇਹ ਨਹੀਂ ਕਹਿਣਗੇ ਇੰਡੀਆ ਚਲੋ ਉੱਥੇ ਦਿਖਾਵਾਂਗੇ, ਅਮੈਰੀਕਾ ਦੇ ਬਾਰਡਰ ਤੇ ਆਓ ਉੱਥੇ ਦਿਖਾਵਾਂਗੇ, ਕੈਨੇਡਾ ਦੇ ਕਿਸੇ ਖਾਸ ਸ਼ਹਿਰ 'ਚ ਦਿਖਾਵਾਂਗੇ। ਨਹੀਂ ਕਹਿੰਦੇ, ਤੂੰ ਬੰਦਗੀ ਕਰਕੇ ਗੁਰੂ ਕੋਲੋਂ ਕੁਝ ਦੇਖਣਾ ਚਾਹੇ, ਜਿਹੜੇ ਸ਼ਹਿਰ ਵਿੱਚ ਤੂੰ ਵਸੇਂਗਾ ਸਤਿਗੁਰੂ ਆਪਣੇ ਪਿਆਰੇ ਉਸ ਸ਼ਹਿਰ ਵਿੱਚ ਤੈਨੂੰ ਮਿਲਾਣਗੇ। ਪਰ ਤੂੰ ਮਿਲਣਾ ਤੇ ਚਾਹ, ਮਿਲਣਾ ਨਹੀਂ ਮਨ ਚਾਹੁੰਦਾ, ਇਹ ਚਾਹੁੰਦਾ ਏ ਖਿੰਡੇ ਖੋਏ ਲੋਕਾਂ ਨੂੰ ਮਿਲਣਾ ਤੇ ਕਹਿਣਾ ਸ਼ੁਰੂ ਕਰ ਦਿੰਦਾ ਪਹਿਲਾਂ ਚੰਗੇ ਸੀ ਅੱਜ ਮਾੜੇ ਨੇ, ਪਤਾ ਨਹੀਂ ਕੀ ਕਲਯੁਗ ਵਰਤ ਗਿਆ ਏ। ਕਲਯੁਗ ਕੌਮ ਤੇ ਨਹੀਂ ਵਰਤਿਆ, ਮਨਾ ਤੇਰੇ ਤੇ ਵਰਤਿਆ ਹੋਇਆ ਏ, ਤੂੰ ਇਹਨੂੰ ਥੋੜਾ ਜਿਹਾ ਚੰਗੇ ਪਾਸੇ ਲਾ। ਮੈਂ ਬੇਨਤੀ ਕਰ ਰਿਹਾ ਸਾਂ, ਬਾਬਾ ਜੀ ਨੇ ਐਲਾਨ ਕੀਤਾ ਗ੍ਰਿਫਤਾਰੀ ਤੋਂ ਪਹਿਲਾਂ ਹਰਿਮੰਦਰ ਸਾਹਿਬ ਇਸ਼ਨਾਨ ਕਰਨ ਆਏ। ਕਹਿੰਦੇ ਅੱਗੇ ਉੱਥੋਂ ਕਿਵੇਂ ਆ ਗਏ ਤਾਂ ਬੜੀ ਮੁਸ਼ਕਲ ਹੈ, ਚਾਰ ਚਫੇਰੇ ਪੂਰਾ ਪੰਜਾਬ ਨੂੰ ਤੇ ਮਹਿਤੇ ਦੇ ਲਾਗੇ ਤੁਹਾਡੇ ਅੰਮ੍ਰਿਤਸਰ, ਗੁਰਦਾਸਪੁਰ, ਬਾਬਾ ਬਕਾਲਾ, ਰਈਆ, ਜਲੰਧਰ, ਇਹ ਚਾਰ ਚਫੇਰੇ ਕੋਈ ਤੁਹਾਡੇ ਚ ਵੀਰ ਮੌਜੂਦ ਹੋਣਗੇ ਪਤਾ ਹੋਏਗਾ। ਐਨ ਸੰਗਤ ਅਤੇ ਪੁਲਿਸ ਦਾ ਘੇਰਾ ਕਹਿ ਮਹਿਪੁਰ, ਕਹਿੰਦੇ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਇਸ਼ਨਾਨ ਤੇ ਕਰਨਾ ਹੀ ਏ। ਗ੍ਰਿਫਤਾਰੀ ਤੋਂ ਪਹਿਲਾਂ ਉਹ ਆਖਣ ਲੱਗੇ ਕਰਨ ਨਹੀਂ ਦੇਣਾ, ਕਿੱਧਰੋਂ ਜਾਓਗੇ? ਪਤਾ ਉਦੋਂ ਹੀ ਲੱਗਾ ਜਦੋਂ ਅੰਮ੍ਰਿਤ ਵੇਲੇ ਸਤੰਬਰ ਦੀ 20 ਤਰੀਕ ਸੀ, ਜਦੋਂ ਮਹਾਂਪੁਰਖ ਸਰੋਵਰ ਵਿੱਚ ਇਸ਼ਨਾਨ ਕਰਦੇ ਤੱਕੇ ਗਏ ਨਾਲ ਸਿੰਘ ਨੇ 4-5 ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਜਾਂ ਪਤਾ ਲੱਗਾ ਉਹ ਫਿਰ ਵਾਪਸ ਆ ਗਏ। ਕਿੰਨਾ ਰਾਖਾਂ ਤੋਂ ਚੱਲ ਕੇ ਜਾਂਦੇ ਨੇ, ਕਿੰਨਾ ਰਾਖਾਂ ਤੋਂ ਵਾਪਸ ਆਉਂਦੇ ਨੇ। ਪਿਆਰਿਓ, ਇਹ ਅੱਜ ਤੱਕ ਇਹਨਾਂ ਚੰਮ ਦੀ ਬਿਰਤੀ ਵਾਲਿਆਂ ਨੂੰ ਨਹੀਂ ਪਤਾ ਲੱਗਾ ਅਤੇ ਨਾ ਲੱਗੇਗਾ। ਮੇਰੇ ਕਹਿਣ ਤੋਂ ਮੁਰਾਦ, ਕਲਗੀਆਂ ਵਾਲੇ ਚਾਹਣ ਚਮਕੌਰ ਦੀ ਗੜੀ 'ਚੋਂ ਕਿਉਂ ਨਹੀਂ ਬਾਹਰ ਆ ਸਕਦੇ? ਕਿਉਂ ਨਹੀਂ ਗੁਰੂ ਅਰਜਨ ਪਿਤਾ ਮਹਾਰਾਜ ਲਾਹੌਰ ਦੀ ਉਹ ਜੇਲ੍ਹ 'ਚੋਂ ਬਾਹਰ ਆ ਸਕਦੇ? ਕੋ ਵੱਡੀਆਂ ਬਾਤਾਂ ਨਹੀਂ, ਪਰ ਜੋ ਭਾਣੇ ਵਿੱਚ ਰਹਿ ਕੇ ਆਨੰਦ, ਉਸ ਭਾਣੇ ਦੀ ਬਦੌਲਤ ਇਹ ਕੌਮਾਂ ਵੱਧਦੀਆਂ ਫੁੱਲਦੀਆਂ, ਸੱਚ ਨੂੰ ਪਿਆਰ ਕਰਦੀਆਂ ਨੇ। ਇਸ ਲਈ ਉਹ ਭਾਣੇ ਦਾ ਸਬਕ ਪੜ੍ਹਾਉਂਦੇ ਕਨ ਅਤੇ ਨਾਲੇ ਸਾਧ ਸੰਗਤ ਸਾਨੂੰ ਹੁਕਮ ਕਰਦੇ ਨੇ ਬਾਰ ਬਾਰ, ਮਨ ਮੇਰੇ ਸਤਿਗੁਰ ਕੇ ਭਾਣੇ ਚੱਲ। ਇਹੋ ਜਿਹੇ ਪਿਆਰੇ ਸਤਿਗੁਰੂ ਜਿਨ੍ਹਾਂ ਦੇ ਕੋਲ ਤਮਾਮ ਤਾਕਤਾਂ ਨੇ, ਫਿਰ ਭਾਣੇ ਵਿੱਚ ਰਹਿਣ ਦਾ ਸਬਕ ਦਿੰਦੇ ਨੇ। ਸਤਸੰਗਿਓ, ਸਮਰਾਚ ਗੁਰੂ ਜੀ ਦਾ ਧਿਆਨ ਤਰੋ ਤੇ ਰਲ ਆਖੋ ਜੇ, ਦੂਜਾ ਨਹੀਂ ਕੋਏ ਤੁਦ ਬਿਨ, ਦੂਜਾ ਨਹੀਂ ਕੋਏ, ਦੂਜਾ ਨਹੀਂ ਕੋਏ ਤੁਦ ਬਿਨ, ਦੂਜਾ ਨਹੀਂ ਕੋਏ, ਦੂਜਾ ਸਤਿਗੁਰੂ ਜੀ ਵਰਗਾ, ਪਰਮੇਸ਼ਰ ਵਰਗਾ ਕੋਈ ਦੂਜਾ ਨਹੀਂ। ਅੰਦਰੋਂ ਜੁੜ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਕਹਿਣਾ, ਸਮਾਪਤੀ ਕਰਨੀ, ਸਾਰੀ ਸੰਗਤ ਬੋਲੋ, ਰਲ ਕੇ ਆਖੋ ਜੀ, ਦੂਜਾ ਨਹੀਂ ਕੋਏ ਤੁਦ ਬਿਨ, ਦੂਜਾ ਨਹੀਂ ਕੋਏ, ਦੂਜਾ ਨਹੀਂ ਕੋਏ ਤੁਦ ਬਿਨ, ਦੂਜਾ ਨਹੀਂ ਕੋਏ, ਦੂਜਾ ਦੂਜਾ ਨਹੀਂ ਕੋਏ ਤੁਦ ਬਿਨ, ਦੂਜਾ ਨਹੀਂ ਕੋਏ, ਦੂਜਾ ਨਹੀਂ ਕੋਏ ਤੁਦ ਬਿਨ, ਦੂਜਾ ਨਹੀਂ ਕੋਏ, ਦੂਜਾ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਿਹਰਾਂ ਕਰਨ, ਕਿਰਪਾ ਕਰਨ, ਅਸੀਂ ਸਾਰੇ ਸਤਿਗੁਰੂ ਜੀ ਦਾ ਬਖਸ਼ਿਆ ਨਾਮ ਜਪੀਏ, ਅੰਮ੍ਰਿਤ ਧਾਰੀ ਹੋਈਏ, ਆਪਣੇ ਅੰਦਰ ਸਿਦਕ ਭਰੋਸਾ ਰੱਖੀਏ। ਜਿਉਂ ਜਿਉਂ ਸਤਿਗੁਰੂ ਜੀ ਦੇ ਬਚਨ ਨੂੰ ਕਮਾਵਾਂਗੇ, ਤਿਉਂ ਤਿਉਂ ਸਤਿਗੁਰੂ ਆਪਣੇ ਘਰ ਦੇ ਰੰਗ ਅਤੇ ਇਹ ਭਾਣੇ ਦਾ ਸਬਕ ਦ੍ਰਿੜ ਕਰਾਉਣਗੇ, ਜਿਹਦੇ ਨਾਲ ਸਾਡਾ ਜੀਵਨ ਇਹ ਲੋਕ ਸੁਖੀਏ ਪਰਲੋਕ ਸੁਖੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੇ ਮਹਾਂਵਾਕ ਅਨੁਸਾਰ ਜੀਵਨ ਸਫਲ ਹੋਏਗਾ। ਇੰਨੇ ਬਚਨ ਪ੍ਰਵਾਨ ਕਰਨੇ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਸਾਧ ਸੰਗਤ, ਕੱਲ੍ਹ ਦੇ ਦੀਵਾਨ ਅੰਦਰ ਫਿਰ ਆਪਾਂ ਰਲ ਮਿਲ ਕੇ ਸਤਿਗੁਰਾਂ ਦੀ ਵਡਿਆਈ ਕਰਾਂਗੇ। ਆਓ ਮੇਰੀਆਂ ਭੁੱਲਾਂ ਦੀ ਖਿਮਾ ਕਰਦੇ ਹੋਏ ਕੌਮ ਦਾ ਮਹਾਨ ਢੱਡ ਜਥਾ ਭਾਈ ਦੀਦਾਰ ਸਿੰਘ ਆਪਣੇ ਢੱਡ ਜਥੇ ਸਮੇਤ ਪਹੁੰਚ ਗਏ ਨੇ, ਉਹਨਾਂ ਦੀ ਰਚਨਾ ਤੋਂ ਸਾਹਿਬਾਂ ਦੇ ਇਤਿਹਾਸ ਸਰਵਨ ਕਰੋ ਪਿਆਰ ਨਾਲ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।